गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक लिखत है जिसका सिरलेख है जिंदगी दे राहां ते। आओ उसका अगला हिस्सा सरवण करन की कोशिश करिए जी। अंक सतवां, रोजगार की तलाश, संवत 1900 तो 1901, उसका दूसरा हिस्सा। सिंगापुर। जदों साडा जहाज़ सिंगापुर लगा, संपान दौड़दे हुए जहाज़ वल आए, आख दे कंडे उते उतरो साहिब, मैं अगे ही तैयार होके डैक उते आ गया सा। लकीरां वाली फला लैण दे सूट विच, जिन्हों मैं बड़ा चंगा समझदा सा, ते अपनी बूट भी पालिश कर ले सन। पतलून दी भान वल ध्यान दिता, ते बटन भी ठीक तरह मेले हुए हन। अपनी दिख दा जिन्हों मैं उस वेले बेनुक्स ख्याल करदा सा, माड़ा जिहा अभिमान मैं महसूस कर रहा सा। भावें हुण मैं जानदा हाँ कि उहदे विच इक गल भी सही नहीं सी, उह ते की किसे सूट विच भी नहीं। मैं दमोदर सिंह नूं पुछलाणा शुरू कीता, क्यों मेरे नाल हेठां कंडे उत्ते जावे। मैं चीनी आदमी दे लहजे दी नकल कीती, ते इक लेले वांग अपने दोस्त दे पासे ना लग गया, ते उन्हों आख्या, कंडे उते उतरो साहिब। दमोदर सिंह ने मैनू माड़ी जी मुस्कराहट दीती, पर एक कह के मेरा सारा चार ठंडा पा देता। उस कंडे उते जाना किस काम? नहीं, वो कहंदा गया, कंडे उते की पया है? उसे तरह दी जमीन है जिस तरह दी असी छड़ के आए हाँ। हू बहू उसे तरह दे आदमी मैं सब जानदा हाँ। मैं नहीं जाना, तू चाहना है पै जा। मेरे यार, हर गल बारे यो जे अजीब ख्याल ने तेरे। दसां दिनां दे सफर ने जमीन लई मेरियां अखां तरसा दित्तियां ने। जमीन दी छाती ने मैनू खुश कर दिता है, जिवें कोलंबस नू कीता सी। भावें ना उहदे वर्गियां वड्डियां मुश्किलां सानू आईयां, ते ना उहदे वर्गी खुशी ते ढूंढ लई साडे कोल प्रतिभा है, पर असी समुंदर दे जानवर नहीं। साडियां रुढ़ां जमीन उत्ते ने, मैं तां केवल मिट्टी नू चुमण लई सहक रहा हाँ। वेख उस परले काई मैदान विच किड़ी शाना परी हरियाली है, पर तू केड़ा महान दर्शक है, क्यों ना सिंगापुर दे बनस्पतवी बाग दा फेरा लावी। ते तेनू सच्ची गल दसां, मैनू हिंदुस्तानी चपाती लई अनोखा हेरवा लग रहा है। तेरा गुजारा चर्बी बकरे मांस मच्छी ते जो कुछ जहाज़ ने सानू 10 दिन दिता उहदे नाल हुंदा जांदा रहा है, पर मैं तां भुखा लूस गया हाँ। चाह भयंकर सी, टोस्ट सड़े हुए सन, बचाण लई गल इको बंबई दे पीले केलियां दी रजवी देण सी, ते जहाज़ विच लदे गंडियां दी चंदरी गंदी हुबक इस नरकी बदबू तों जरा छुट्टण लई आ इक भले आदमी वांग असी कंडे उते चलीए। असी आदमियां दे कई नवें मूँह दरख्त ते सड़कां वेखांगे। सारे इंसान ने ते पिछों सारे साड़ी याद दे दोस्त बन जाणगे। आहा, ये तेरा ढंग है दूजियां नूं अपने नाल सहमत करन दा। ये जज्बाती ते दिमागी जबर है, पर इहो जे तेरे हाड़े मैनू मनणे ही पैणगे। एक कुड़ी दे एक आदमी अगे मन जाण वांग दमोदर सिंह ने आख्या, ओ मैं एडा कुड़ी सुभा सा? मेरे विच किसे दा आसरा लैण वाली स्त्री रूह है, ते मैं पक जानदा हाँ कि उहदे बिना मैं हेठां कंडे उत्ते नहीं सी जाण। मैं किसे नवे शहर विच भी नहीं जा सकता जिथे कोई मैनू खुश करन ते परचाउण वाला ना होवे। सच्ची दोस्ती दे निग बिना मैं खुल नहीं सकदा। लगभग उवें ही जिवें अंडे विचों निका चूचा नहीं निकल सकदा। कल ही एक दोस्त ने मैनू आख्या कि मेरे अंदर रूह इस्त्री दी है, क्योंकि मेरी रूह लिशक दी तां ही है जे कोई इहनू लड़ियाए। जदों मैं उहदा मेहमान सां, उसने मैनू झल्लिया कर दिता, जो मेरे अंदर सी सारा बार कढ़ विखाण लई शुदाई कर दिता सी। दमोदर सिंह ने अपनी बांह फड़ा के ਮੈਨੂੰ ਕੰਢੇ ਉੱਤੇ ਖੜਿਆ, ਮੈਂ ਉਹਦਾ ਸ਼ੁਕਰਗੁਜ਼ਾਰ ਹਾਂ। ਜਦੋਂ ਹੀ ਅਸਾਂ ਧਰਤੀ ਉੱਤੇ ਪੈਰ ਧਰਿਆ, ਸਿੰਗਾਪੁਰ ਪੁਲਿਸ ਦੇ ਇੱਕ ਲੰਮੇ ਮੁਨਾਰੇ ਜਿਹੜੇ ਵੱਡੇ ਪਗੜ ਵਾਲੇ ਸਿੱਖ ਨੇ ਸਤਿ ਸ਼੍ਰੀ ਅਕਾਲ ਬੁਲਾਈ। ਲਾਲ ਸਿੰਘ ਉਹਦਾ ਨਾਂ ਸੀ ਅਤੇ ਆਪਣੇ ਨਾਂ ਵਰਗੀ ਗੂੜੀ ਲਾਲ ਉਹਦੀ ਪੱਗ ਸੀ। ਉਹ ਬੜਾ ਮਿਹਰਬਾਨ ਆਦਮੀ ਸੀ ਅਤੇ ਸਾਨੂੰ ਆਪਣੇ ਵਤਨ ਅਤੇ ਆਪਣੇ ਧਰਮ ਦੇ ਮਨੁੱਖਾਂ ਨੂੰ ਵੇਖ ਕੇ ਉਹਦੀ ਖੁਸ਼ੀ ਮਿਉਂਦੀ ਨਹੀਂ ਸੀ। ਇਹ ਮੇਰੀ ਆਦਤ ਸੀ ਅਤੇ ਹੁਣ ਵੀ ਹੈ ਕਿ ਜਿਹੜਾ ਕੋਈ ਮੇਰੇ ਉੱਤੇ ਮਿਹਰਬਾਨੀ ਕਰੇ ਉਹਨੂੰ ਮੈਂ ਆਪਣੇ ਭਰਾਵਾਂ, ਭੈਣਾਂ ਅਤੇ ਮਾਪਿਆਂ ਵਾਂਗ ਆਪਣਾ ਹੀ ਸਮਝਦਾ ਹਾਂ। ਮੈਂ ਆਪਣੇ ਪੰਗੂੜੇ ਦੀ ਛੋਟੀ ਦੁਨੀਆ ਨਾਲੋਂ ਦੁਨੀਆ ਦਾ ਬਹੁਤਾ ਕੁਝ ਅਜੇ ਨਹੀਂ ਸੀ ਵੇਖਿਆ ਅਤੇ ਬਹੁਤ ਕੁਝ ਸੱਚ ਤਾਂ ਇਹ ਹੈ ਕਿ ਮੈਂ ਹੁਣ ਵੀ ਨਹੀਂ ਵੇਖਿਆ ਅਤੇ ਇਹੋ ਜਿਹੇ ਮਿਹਰਬਾਨਾਂ ਕੋਲੋਂ ਕੋਈ ਰਿਆਇਤ ਮੈਂ ਉਸੇ ਤਰ੍ਹਾਂ ਮੰਗ ਲੈਂਦਾ ਹਾਂ ਜਿਸ ਤਰ੍ਹਾਂ ਕਿਸੇ ਆਪਣੇ ਕੋਲੋਂ। ਅਤੇ ਬਚਪਨ ਦੀ ਮੇਰੀ ਸਿਖਲਾਈ ਦਾ ਅਭਾਗੀ ਹਿੱਸਾ ਇਹੀ ਸੀ ਕਿ ਮੇਰੀਆਂ ਭੈਣਾਂ, ਮੇਰੇ ਭਰਾ ਅਤੇ ਮੇਰੇ ਮਾਪੇ ਜੋ ਵੀ ਮੈਂ ਚਾਹੁੰਦਾ ਸਾਂ ਕਰ ਦਿੰਦੇ ਸਨ। ਉਹਨਾਂ ਮੈਨੂੰ ਇੱਕ ਨਿੱਕਾ ਜਿਹਾ ਰਾਜਾ ਬਣਾ ਛੱਡਿਆ ਸੀ ਅਤੇ ਹੁਣ ਲੰਮੀ ਚੌੜੀ ਦੁਨੀਆ ਵਿੱਚ ਜਿੱਥੇ ਕਿਤੇ ਮੈਨੂੰ ਕੋਈ ਮਿਹਰਬਾਨ ਮਨੁੱਖ ਮਿਲ ਪੈਂਦਾ, ਮੈਂ ਉਹਦੇ ਉੱਤੇ ਆਪਣਾ ਕੋਈ ਰੱਬੀ ਦਾਵਾ ਮਹਿਸੂਸ ਕਰ ਲੈਂਦਾ। ਉਹਦੀ ਆਪਣੀ ਮਿਹਰਬਾਨੀ ਕਰਕੇ ਕਦੇ ਕੋਈ ਮੇਰੇ ਤੋਂ ਅਗਦਾ ਨਹੀਂ ਸੀ। ਛੁੱਟ ਉਸ ਦੇ ਜਿਸ ਨੇ ਮਿਹਰਬਾਨ ਹੋਣ ਦਾ ਸਿਰਫ ਬਹਾਨਾ ਹੀ ਕੀਤਾ ਹੋਵੇ। ਮੈਂ ਸਿਰਫ ਮਿਹਰਬਾਨਾਂ ਕੋਲੋਂ ਹੀ ਜਿਹੜੇ ਮੁਸਕਰਾਉਂਦੇ ਅਤੇ ਪੰਗੂੜੇ ਦੀ ਮੇਰੀ ਸਦੀਵੀ ਮਾਸੂਮੀਅਤ ਉੱਤੇ ਤਰਸ ਕਰਦੇ ਹਨ ਰਿਆਇਤ ਮੰਗਦਾ ਹਾਂ। ਅਤੇ ਜਿਹੜੇ ਮੇਰੇ ਪਿੱਛੋਂ ਮੇਰੇ ਉੱਤੇ ਹੱਸਦੇ ਹਨ ਉਹ ਆਪਣੇ ਬੱਚਿਆਂ ਲਈ ਵੀ ਬੜੇ ਨਿਰਦਈ ਹੋਣਗੇ। ਉਹ ਜਿਹੜੇ ਮੇਰੀ ਹਾਸੀ ਉਡਾਉਂਦੇ ਹਨ ਸ਼ਾਇਦ ਉਹਨਾਂ ਦਾ ਇਹ ਯਕੀਨ ਹੈ ਕਿ ਇਸ ਕਠੋਰ, ਬੇਰਹਿਮ, ਕੋਰੀ, ਕਮੀਨੀ ਦੁਨੀਆ ਵਿੱਚ ਛੋਟੇ ਬੱਚਿਆਂ, ਅਸਲੀ ਰਾਜਕੁਮਾਰਾਂ ਲਈ ਕੋਈ ਥਾਂ ਨਹੀਂ। ਪਰ ਮੇਰੇ ਵਰਗੇ ਬੱਚੇ ਜੋ ਕੁਝ ਉਹਨਾਂ ਦੀਆਂ ਮੁਸਕਾਨਾਂ ਅਤੇ ਉਹਨਾਂ ਦੇ ਅਥਰੂ ਲੈ ਸਕਦੇ ਹਨ ਉਸ ਤੋਂ ਵੱਧ ਕਾਸੇ ਉੱਤੇ ਦਾਵਾ ਨਹੀਂ ਕਰਦੇ। ਭਾਵੇਂ ਮੁਹੱਬਤ ਅਤੇ ਮਿਹਰਬਾਨੀ ਲਈ ਮੇਰੀ ਮੰਗਾਲੀ ਨੂੰ ਕਦੇ ਕਦੇ ਕੁਝ ਸਿਆਣੇ ਅਤੇ ਗਿਣਤੀ ਮਿਣਤੀ ਕਰਨ ਵਾਲਿਆਂ ਗਲਤ ਵੀ ਸਮਝਿਆ ਹੈ, ਤਾਂ ਵੀ ਸਾਰੀ ਮੇਰੀ ਉਮਰ ਮੈਂ ਮੰਗਤਾ ਰਹਿਣੋਂ ਹਟਿਆ ਨਹੀਂ। ਉਹਨਾਂ ਦੀ ਸਿਆਣਪ ਮੇਰੇ ਉੱਤੇ ਤਾਂ ਨਿਹਫਲੀ ਰਹੀ ਹੈ। ਉਹ ਮੇਰੇ ਉੱਤੇ ਹੱਸਦੇ ਹਨ ਅਤੇ ਉਹਨੇ ਹੀ ਬਰਾਬਰ ਹੱਕ ਨਾਲ ਮੈਂ ਉਹਨਾਂ ਉੱਤੇ ਹੱਸਦਾ ਹਾਂ, ਕਿਉਂਕਿ ਇਸ ਦੁਨੀਆ ਵਿੱਚ ਉਹਨਾਂ ਨਾਲੋਂ ਜਿਹੜੇ ਮਿਹਰਬਾਨ ਹੋ ਸਕਦਿਆਂ ਵੀ ਮਿਹਰਬਾਨ ਹੋਣਾ ਨਹੀਂ ਚਾਹੁੰਦੇ ਵਡੇਰੇ ਮੂਰਖ ਹੋਰ ਕੋਈ ਨਹੀਂ। ਇਹ ਵੱਡੇ ਸਵਾਲ ਹਨ, ਛੱਡੋ ਇਹਨਾਂ ਨੂੰ ਪਰੇ। ਸਿੰਗਾਪੁਰ ਪੁਲਿਸ ਦਾ ਲਾਲ ਸਿੰਘ ਮਿਹਰਬਾਨ ਸੀ। ਮੈਂ ਇੱਕਦਮ ਉਹਦੀ ਬਾਂਹ ਫੜ ਲਈ ਅਤੇ ਘੁੱਟ ਕੇ ਉਹਦੇ ਨਾਲ ਗੱਲ ਲੱਗ ਗਿਆ। ਮੈਨੂੰ ਭੁੱਖ ਲੱਗੀ ਏ, ਮੈਂ ਆਖਿਆ। ਮੈਂ ਪਿਛਲੇ 10 ਦਿਨਾਂ ਤੋਂ ਜਹਾਜ਼ ਉੱਤੇ ਕੁਝ ਖਾਧਾ ਨਹੀਂ, ਸਵਾਦ ਮੈਨੂੰ ਐਡਾ ਭੈੜਾ ਲੱਗਦਾ ਸੀ। ਉਹ ਮੇਰੇ ਲਾਲ ਪੱਗ ਵਾਲੇ ਦੋਸਤ, ਪੰਜਾਬੀ ਰੋਟੀ ਦੀ ਭੁੱਖ ਮੈਨੂੰ ਲੱਗੀ ਏ। ਲਾਲ ਸਿੰਘ ਨੂੰ ਇਹਦੇ ਲਈ ਕਿਉਂ ਤਕਲੀਫ ਦੇਣਾ ਹੈ, ਦਮੋਦਰ ਸਿੰਘ ਨੇ ਆਖਿਆ ਥੋੜ੍ਹਾ ਝਿੜਕ ਕੇ, ਕਿ ਮੈਂ ਦੂਜਿਆਂ ਨੂੰ ਇਉਂ ਵੰਗਾਰ ਪਾ ਦਿੰਦਾ ਹਾਂ ਜਿਵੇਂ ਸਾਰੀ ਦੁਨੀਆ ਮੇਰੇ ਲਈ ਇੱਕ ਪੰਘੂੜਾ ਹੁੰਦਾ ਹੈ ਅਤੇ ਲੋਕ ਸਿਰਫ ਮੈਨੂੰ ਝੂਟਾ ਦੇਣ ਲਈ ਹਨ ਅਤੇ ਹੋਰ ਆਪਣਾ ਉਹਨਾਂ ਨੂੰ ਕੋਈ ਕੰਮ ਨਹੀਂ। ਅਤੇ ਉਸ ਹੋਰ ਵੀ ਆਖਿਆ, ਤੂੰ ਆਪਣੇ ਖਾਣ ਪੀਣ ਲਈ ਬੜੇ ਨਖਰੇ ਕਰਨਾ ਹੈ, ਜ਼ਹਿਰ ਪੀ ਲੈ, ਸੰਖਿਆ ਖਾ ਲੈ, ਜੇ ਇਹ ਤੈਨੂੰ ਜੀਵਦਾ ਰੱਖ ਸਕਦੇ ਸਨ। ਫੁਲਕਿਆਂ ਲਈ ਤੇਰੀ ਲਿਲ ਏਡੀ ਮੂਰਖਾਨਾ ਹੈ ਕਿ ਸਿੰਗਾਪੁਰ ਦੀ ਮੋਹਣੀ ਘਾਹੀ ਧਰਤ ਨੂੰ ਤੂੰ ਭੁੱਲ ਗਿਆ ਹੈ ਜਿਹਦੇ ਬਾਰੇ ਜਹਾਜ਼ ਵਿੱਚ ਤੂੰ ਇੰਨਾ ਕੁਝ ਆਖ ਰਿਹਾ ਸੀ। ਆ ਅਸੀਂ ਚਿੜੀਆ ਘਰ ਵੇਖਣ ਚੱਲੀਏ, ਤੂੰ ਆਪਣਾ ਵਕਤ ਮੰਗਾਲੀ ਪਾਉਣ ਅਤੇ ਲੋਕਾਂ ਕੋਲੋਂ ਇਹ ਆਸ ਰੱਖਣ ਵਿੱਚ ਕਿ ਉਹ ਤੇਰੇ ਸਭ ਕੁਝ ਕਰੀ ਜਾਣ ਵਿੱਚ ਬਰਬਾਦ ਕਰੀ ਜਾ ਰਿਹਾ ਹੈ। ਪਿਆਰੇ ਰੱਬਾ, ਪਰ ਇਹ ਲੋਕ ਆਪਣੇ ਗੁਲਾਬ ਫੁੱਲਾਂ ਲਈ ਸਭ ਕੁਝ ਕਰਨ ਦੇ ਆਦੀ ਨੇ, ਹੈਣ ਕਿ ਨਹੀਂ? ਉਹ ਗੁਲਾਬ ਸਿਰਫ ਇਹਨਾਂ ਵੱਲ ਤੱਕ ਹੀ ਛੱਡਦੇ ਨੇ ਅਤੇ ਇਹ ਸਾਰਾ ਸਾਲ ਉਹਨਾਂ ਲਈ ਮਿਹਨਤ ਕਰਦੇ ਰਹਿੰਦੇ ਨੇ। ਮੇਰਾ ਭਾਵ ਤੁਹਾਡੇ ਵਰਗੇ ਚੰਗੇ ਲੋਕਾਂ ਤੋਂ ਹੈ, ਤੁਸੀਂ ਗੁਲਾਬਾਂ ਦੇ ਪਿਆਰੇ ਹੋ ਕਿ ਨਹੀਂ? ਭਾਈ, ਇਸ ਮੁੰਡੇ ਉੱਤੇ ਇਹਦਾ ਸਖ਼ਤ ਨਾ ਹੋ, ਲਾਲ ਸਿੰਘ ਨੇ ਸਿਫਾਰਿਸ਼ ਕੀਤੀ। ਖ਼ਬਰੇ ਦੇ ਸਵਾਦ ਮੇਰੇ ਵਰਗੇ ਹੀ ਹੋਣ। ਮੈਂ ਆਉਂਦਿਆਂ ਜਹਾਜ਼ ਵਿੱਚ 10 ਦਿਨ ਭੁੱਖੀ ਕੱਟੀ ਸੀ। ਜਦੋਂ ਮੈਂ ਇੱਥੇ ਪਹੁੰਚਾ ਮੈਂ ਰੋਟੀ ਦੀ ਗਰਾਈ ਲਈ ਲਸੂੜੀਆਂ ਲੈ ਰਿਹਾ ਸਾਂ। ਆਪਣੀ ਖਾਸ ਖੁਰਾਕ ਲਈ ਸਾਡਾ ਸਵਾਦ ਸਾਡੀਆਂ ਛੋਟੀਆਂ ਇੱਛਾਵਾਂ ਨਾਲੋਂ ਹੁੰਦਾ ਓੜਕ ਬਾਹਰ ਆਈ ਹੈ। ਜਿਸ ਭਾਈਚਾਰੇ ਵਿੱਚ ਅਸੀਂ ਜੰਮੇ ਹਾਂ ਉਹਦੀ ਇੱਛਾ ਆਪਣੇ ਦੇਸ਼ ਦੀ ਇੱਛਾ ਸਭ ਸਾਡੇ ਸਵਾਦਾਂ ਦਾ ਭਾਗ ਆਉਂਦੇ ਹਨ। ਮੇਰੀ ਸਾਡੀ ਆਪਣੀ ਇੱਛਾ ਵਿੱਚ ਕੁਝ ਨਹੀਂ ਆਉਂਦਾ। ਮੈਂ ਚੀਨੀ ਖੁਰਾਕ ਨੂੰ ਕਿਉਂ ਏਡੀ ਨਫ਼ਰਤ ਕਰਦਾ ਹਾਂ ਜਦਕਿ ਚੀਨੀ ਉਹਨੂੰ ਪਿਆਰ ਕਰਦਾ ਅਤੇ ਪੱਕੇ ਹੋਏ ਡੱਡੂ ਉੱਤੇ ਉਹਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਹ ਬਿਲਕੁਲ ਸੱਚ ਹੈ ਲਾਲ ਸਿੰਘ। ਦਮੋਦਰ ਸਿੰਘ ਨੇ ਸਹਿਜੇ ਸਿਆਣੇ ਅਤੇ ਠਹਿਰੇ ਹੋਏ ਲਹਿਜੇ ਵਿੱਚ ਜਵਾਬ ਦਿੱਤਾ ਅਤੇ ਉਹਨੂੰ ਆਪਣੇ ਨਾਲੋਂ ਸਿਆਣਾ ਮੰਨ ਕੇ ਮੈਂ ਇੱਕਦਮ ਸਿਰ ਚੁਕਾ ਦਿੱਤਾ। ਪਰ ਅਸੀਂ ਵਿਦਿਆਰਥੀ ਹਾਂ, ਸਾਨੂੰ ਬੰਦੇਜ ਵਿੱਚ ਰਹਿਣਾ ਚਾਹੀਦਾ ਹੈ। ਜੇ ਅਸੀਂ ਇਸ ਤਰ੍ਹਾਂ ਆਪਣੀਆਂ ਆਵਾਰਾ ਖੁਆਇਸ਼ਾਂ ਦੇ ਵੱਸ ਹੋਏ ਨਿਰੇ ਸਲੂਣੀਆਂ ਦੇ ਸਵਾਦਾਂ ਅਤੇ ਉਹਨਾਂ ਦੀਆਂ ਮਹਿਕਾਂ ਪਿੱਛੇ ਹੀ ਦੌੜਦੇ ਰਹੇ ਤਾਂ ਅਸੀਂ ਆਪਣੇ ਵਿਦਿਆਰਥੀ ਜੀਵਨ ਦੀ ਗੰਭੀਰਤਾ ਦਾ ਉਲੰਘਣ ਕਰਦੇ ਹੋਵਾਂਗੇ। ਇਹ ਬਿਲਕੁਲ ਸੱਚ ਹੈ, ਪਰ ਮੈਂ ਆਪਣੇ ਦਿਲ ਦੀ ਸਾਰੀ ਖੁਸ਼ੀ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਾਂ ਅਤੇ ਤੁਸੀਂ ਕਿਸੇ ਓਪਰੇ ਨਾਲ ਗੱਲ ਨਹੀਂ ਕਰ ਰਹੇ। ਮੈਂ ਤੁਹਾਡਾ ਭਰਾ ਹਾਂ, ਮੈਂ ਤੁਹਾਡੇ ਲਈ ਪਕਾ ਸਕਦਾ ਹਾਂ। ਮੇਰੇ ਨਾਲ ਤੁਸੀਂ ਖੁੱਲ੍ਹਾ ਵਰਤੋ। ਆਪਣੇ ਲਈ ਜੇ ਤੁਸੀਂ ਕੁਝ ਕਰਨ ਦਾ ਮੌਕਾ ਮੈਨੂੰ ਦਿਓਗੇ ਤਾਂ ਮੈਂ ਤੁਹਾਡੀ ਮਿਹਰਬਾਨੀ ਸਮਝਾਂਗਾ। ਤੁਹਾਨੂੰ ਖੁਸ਼ ਕਰਨਾ ਮੈਨੂੰ ਬੜਾ ਚੰਗਾ ਲੱਗੇਗਾ। ਆਓ ਮੈਨੂੰ ਥੋੜ੍ਹਾ ਜਿੰਨਾ ਘਿਓ ਖਰੀਦ ਦਿਓ, ਆਟਾ ਅਤੇ ਕੁੱਕੜ ਅਤੇ ਬਾਕੀ ਮੈਂ ਆਪੇ ਕਰ ਲਵਾਂਗਾ। ਤੁਸੀਂ ਚਿੜੀਆ ਘਰ ਹੋਵਾਓ ਅਤੇ ਤੁਹਾਡੇ ਮੁੜਦਿਆਂ ਤੱਕ ਤੁਹਾਡਾ ਖਾਣਾ ਤਿਆਰ ਹੋਵੇਗਾ। ਪਰ ਮੈਂ ਤੁਹਾਨੂੰ ਇੰਨੀ ਖੇਚਲ ਨਹੀਂ ਦੇਣੀ ਚਾਹਾਂਗਾ, ਦਮੋਦਰ ਸਿੰਘ ਨੇ ਆਖਿਆ। ਮੈਨੂੰ ਪਤਾ ਹੈ ਤੁਸੀਂ ਜੋ ਇਹ ਚਾਹੁੰਦਾ ਹੈ ਕਰ ਨਹੀਂ ਸਕੋਗੇ। ਤੁਸੀਂ ਚੰਗੇ ਤੋਂ ਚੰਗਾ ਕਰੋਗੇ ਫਿਰ ਵੀ ਉਹ ਇੱਕ ਗਰੀਬ ਸਿਪਾਹੀ ਦਾ ਮਾੜਾ ਮੋਟਾ ਖਾਣਾ ਹੋਵੇਗਾ। ਮੇਰੇ ਦੋਸਤ ਦੀ ਆਦਤ ਆਪਣੀਆਂ ਖਿਆਲੀ ਝਾਕਾਂ ਦੀ ਸ਼ਿਖਰ ਉੱਤੇ ਝੂਟੇ ਲੈਂਦੇ ਰਹਿਣਾ, ਇਹੋ ਜਿਹੀ ਕਿਸੇ ਚੀਜ਼ ਨੂੰ ਸੋਚਦੇ ਰਹਿਣਾ ਜਿਹੜੀ ਕਦੇ ਇਹਦੀਆਂ ਉਮੀਦਾਂ ਦੇ ਬਰਾਬਰ ਉਤਰਨੀ ਨਹੀਂ, ਅਤੇ ਫਿਰ ਇਹ ਡਾਢਾ ਨਿਰਾਸ਼ ਹੋ ਜਾਂਦਾ ਹੈ। ਅਨੇਕਾਂ ਵਾਰੀ ਘਟਨਾਵਾਂ ਇਹਨੂੰ ਸਬਕ ਸਿਖਾਉਂਦੀਆਂ ਹਨ, ਪਰ ਇਹ ਉਹਨਾਂ ਕੋਲੋਂ ਕੋਈ ਸਿਆਣਪ ਨਹੀਂ ਸਿੱਖਦਾ। ਇਹ ਖੁਸ਼ਮਿਜਾਜ ਜਿਹਾ ਬੇਵਕੂਫ ਹੈ ਜਿਹੜਾ ਆਪਣੇ ਮਨ ਦੀਆਂ ਲਹਿਰਾਂ ਨਾਲ ਹੀ ਸੰਤੁਸ਼ਟ ਰਹਿੰਦਾ ਹੈ, ਕਦੇ ਅਸਲੀਅਤ ਦੇ ਸਾਹਮਣੇ ਹੋ ਕੇ ਉਹਨੂੰ ਨਹੀਂ ਵੇਖਦਾ। ਜੋ ਸਾਡੇ ਕੋਲੋਂ ਇਹਦੇ ਲਈ ਹੋ ਸਕਦਾ ਹੈ ਉਹ ਕਰਕੇ ਅਸੀਂ ਖੁਸ਼ ਹੁੰਦੇ ਹਾਂ, ਕਿਉਂਕਿ ਆਪਣੇ ਲਈ ਕੀਤੇ ਛੋਟੇ ਮੋਟੇ ਕੰਮ ਇਹਨੂੰ ਐਡਾ ਪ੍ਰਸੰਨ ਰੱਖਦੇ ਹਨ। ਇਹ ਮੈਂ ਜਾਣਨਾ ਕਿ ਇਹਦੀਆਂ ਨਿਰਾਸ਼ਤਾਵਾਂ ਬਹੁਤਾ ਚਿਰ ਨਹੀਂ ਰਹਿਣੀਆਂ, ਕਿਉਂਕਿ ਇਹਦੀਆਂ ਨਿੱਘੀਆਂ ਮਨ ਤਰੰਗਾਂ ਅਸਲੀਅਤ ਨੂੰ ਹੂੰਝ ਕੇ ਇਹਦਾ ਦਿਲ ਸਾਫ਼ ਕਰ ਦਿੰਦੀਆਂ ਹਨ। ਪਰ ਪੰਜਾਬੀ ਰੋਟੀ ਦੇ ਪਕਵਾਨ ਨੂੰ ਉਡੀਕਦਿਆਂ ਬੈਠੇ ਰਹਿਣ ਦਾ ਇਹ ਕੋਈ ਮੌਕਾ ਨਹੀਂ ਜਦੋਂ ਸਾਡਾ ਮਨੋਰਥ ਸਿੰਗਾਪੁਰ ਨੂੰ ਵੇਖਣਾ ਹੈ। ਮੈਂ ਭੜਕ ਉੱਠਿਆ, ਪਿਆਰੇ ਦਮੋਦਰ, ਮੈਂ ਤੇਰੇ ਨਾਲ ਜਾਪਾਨ ਜਾਣੋਂ ਇਨਕਾਰ ਕਰਦਾ ਹਾਂ, ਤੇਰੇ ਨਾਲ ਮੈਂ ਜਹਾਜ਼ੇ ਚੜ੍ਹਨੋਂ ਵੀ ਇਨਕਾਰ ਕਰਦਾ ਹਾਂ। ਮੈਂ ਸਿੰਗਾਪੁਰ ਵਿੱਚ ਰਵਾਂਗਾ, ਮੈਂ ਲਾਲ ਸਿੰਘ ਵਾਂਗ ਪੁਲਿਸ ਦਾ ਸਿਪਾਹੀ ਬਣ ਜਾਵਾਂਗਾ। ਤੂੰ ਕਿਉਂ ਸਮਝਦਾ ਕਿ ਮੈਂ ਏਡਾ ਵੱਡਾ ਬੇਵਕੂਫ ਹਾਂ ਅਤੇ ਤੂੰ ਸਰਬ ਸਿਆਣਾ ਹੈ? ਆਹ ਇੱਕ ਪੰਜਾਬੀ ਸਿਪਾਹੀ ਹੈ, ਮਿਹਰਬਾਨ ਅਤੇ ਚੰਗਾ। ਸਾਡੇ ਲਈ ਇਹਦੀ ਡੁਲਡੁਲ ਪੈਂਦੀ ਮੁਹੱਬਤ, ਵੇਖਾਂ ਕਿਹੜੀ ਮਿਹਰਬਾਨੀ ਨਾਲ ਸਾਡੇ ਲਈ ਖਾਣਾ ਬਣਾਉਣ ਦੀ ਭੇਟ ਇਸਨੇ ਕੀਤੀ ਹੈ। ਪੰਜਾਬੀ ਰੋਟੀ ਵਿੱਚ ਕੀ ਪਿਆ? ਥੋੜ੍ਹਾ ਜਿੰਨਾ ਘਿਓ ਅਤੇ ਕਤਰੇ ਹੋਏ ਪਿਆਜ਼ ਅਤੇ ਭੁੱਜ ਕੇ ਲਾਲ ਹੋਣ ਤੱਕ ਅੱਗ ਉੱਤੇ ਧਰੀ ਰੱਖਣੇ ਅਤੇ ਫਿਰ ਚਮਚਾ ਕੱਢ ਲੈਣਾ, ਬਾਕੀ ਸਭ ਕੁਝ ਅੱਗ ਆਪੇ ਕਰ ਦਿੰਦੀ ਹੈ। ਨਿਗੂਣੀਆਂ ਗੱਲਾਂ ਉੱਤੇ ਇੰਨੀ ਸਿਆਣਪ ਰੋੜਨ ਦੀ ਕੀ ਲੋੜ ਹੈ? ਤੁਸੀਂ ਵੇਖ ਲਿਆ ਲਾਲ ਸਿੰਘ ਕਿਵੇਂ ਉਹ ਲਾਲ ਪੀਲਾ ਹੋ ਜਾਂਦਾ ਹੈ, ਨਿੱਕੀ ਗੱਲੇ ਇਹ ਤੱਤਾ ਹੋ ਜਾਂਦਾ ਹੈ। ਇਹ ਖਿਆਲ ਕਰਦਾ ਹੈ ਕਿ ਸਾਰੀ ਦੁਨੀਆ ਇਹਨੂੰ ਉਸੇ ਤਰ੍ਹਾਂ ਸਹਾਰਦੀ ਜਾਏ ਜਿਸ ਤਰ੍ਹਾਂ ਇਹਦੀ ਮਾਂ ਇਹਨੂੰ ਸਹਾਰਦੀ ਅਤੇ ਇਹਦੇ ਹੁਕਮ ਮੰਨ ਲੈਂਦੀ ਸੀ। ਇਹ ਏਡਾ ਅੱਗ ਬਗੋਲਾ ਅਤੇ ਧਮਾਕੂ ਹੈ, ਪਰ ਦੁਨੀਆ ਕਿਉਂ ਇਹ ਕੁਝ ਬਰਦਾਸ਼ਤ ਕਰੇ? ਆਓ ਲਾਲ ਸਿੰਘ, ਜੋ ਤੁਸੀਂ ਚਾਹੋ ਖਰੀਦ ਕਰ ਲਵੋ। ਇਹ ਲਵੋ 4 ਡਾਲੇ ਅਤੇ ਇਹਦੀ ਖੁਸ਼ੀ ਕਰ ਦਿਓ। ਮੈਂ ਸਿਰਫ ਇਹਨੂੰ ਨਿਰਾਸ਼ਾ ਤੋਂ ਬਚਾਉਣ ਦਾ ਯਤਨ ਕਰ ਰਿਹਾ ਸਾਂ। ਅਤੇ ਮੇਰੇ ਵੱਲ ਮੂੰਹ ਕਰਕੇ ਦਮੋਦਰ ਸਿੰਘ ਬੋਲਿਆ, ਇੱਧਰ ਵੇਖ ਮੂਰਖਾ, ਮੈਂ ਕਰੀ ਜਾਣਾ ਜੋ ਤੂੰ ਚਾਹੁੰਦਾ ਹੈ, ਕਿਉਂਕਿ ਮੈਂ ਤੇਰੇ ਸ਼ਹਿਰ ਦਾ ਹਾਂ, ਤੇਰੀ ਗਲੀ ਦਾ ਹਾਂ ਅਤੇ ਤੈਨੂੰ ਜਾਣਦਾ ਹਾਂ। ਦੁਨੀਆ ਕਠੋਰ ਹੈ, ਕੀ ਆਖਰ ਆ ਜਾਏਗੀ ਜੇ ਤੂੰ ਮੇਰੇ ਨਾਲ ਜਹਾਜ਼ੇ ਨਾ ਚੜ੍ਹੇਗਾ ਅਤੇ ਪੁਲਿਸ ਵਿੱਚ ਭਰਤੀ ਹੋ ਜਾਏਗਾ। ਇਹਨਾਂ ਸਾਰੇ ਡਰਾਵਿਆਂ ਦਾ ਕੀ ਅਰਥ? ਪਰ ਮੈਂ ਜਾਣਨਾ, ਤੂੰ ਸਿੰਗਾਪੁਰ ਵਿੱਚ ਆਪਣੀ ਮਨਚਿੰਦੀ ਪੰਜਾਬੀ ਰੋਟੀ ਖਾਣ ਬਾਅਦ ਮੇਰੀ ਆਖੀ ਦਾ ਚੰਗਾ ਮੁੱਲ ਪਾਏਗਾ। ਦਮੋਦਰ ਸਿੰਘ ਵੀ ਕੁਝ ਨਾਰਾਜ਼ ਸੀ ਅਤੇ ਮੈਂ ਛਿੱਤੇ ਪੈਣ ਵਿੱਚ ਆਪਣਾ ਹਿੱਸਾ ਲੈ ਚੁੱਕਾ ਸਾਂ, ਇਸ ਲਈ ਹੁਣ ਮੈਂ ਬਿਲਕੁਲ ਚੁੱਪ ਰਿਹਾ। ਲਾਲ ਸਿੰਘ ਨੇ ਸਾਡੇ ਨਾਲ ਜਾ ਕੇ ਜੋ ਚਾਹਿਆ ਸੋ ਖਰੀਦ ਲਿਆ। ਦਮੋਦਰ ਸਿੰਘ ਰੁੱਠਾ ਰੁੱਠਾ ਰਿਹਾ, ਰਾਹ ਵਿੱਚ ਉਸ ਚੰਗੀ ਮੰਦੀ ਕੋਈ ਸਲਾਹ ਨਾ ਦਿੱਤੀ। ਉਹ ਮਸ਼ੀਨ ਵਾਂਗ ਹਾਂ ਹਾਂ ਕਰਦਾ ਰਿਹਾ। ਜੋ ਕੁਝ ਵੀ ਲਾਲ ਸਿੰਘ ਨੇ ਚੁਣਿਆ ਲੈ ਲਿਆ ਗਿਆ। ਅਸੀਂ ਇੱਕ ਘੋੜਾ ਬੱਗੀ ਵਿੱਚ ਚਿੜੀਆ ਕਰ ਗਏ। ਜਾਪਦਾ ਕਿ ਲਾਲ ਸਿੰਘ ਸਾਰੀ ਸਵੇਰ ਚੋਖਾ ਰੁੱਝਾ ਰਿਹਾ ਅਤੇ ਦੁਪਹਿਰ ਹੋ ਗਈ ਸੀ ਜਦੋਂ ਸਾਡੀ ਬੱਗੀ ਨਹਿਰ ਦੇ ਕੰਢੇ ਉੱਤੇ ਉਹਦੀ ਛੋਟੀ ਜਿਹੀ ਥਾਂ ਉੱਤੇ ਪਹੁੰਚੀ। ਲਾਲ ਸਿੰਘ ਅਜੇ ਤਿਆਰ ਨਹੀਂ ਸੀ ਜਾਪਦਾ। ਇੱਕ ਵੱਡਾ ਪਿੱਤਲ ਦਾ ਪਤੀਲਾ ਚੁੱਲ੍ਹੇ ਉੱਤੇ ਅਤੇ ਹੇਠਾਂ ਅੱਗ ਫੜ ਫੜ ਕਰ ਰਹੀ ਸੀ। ਤਿਆਰ ਜਾਂ ਨਾ ਤਿਆਰ, ਸਾਡੇ ਕੋਲ ਵਕਤ ਹੈ ਨਹੀਂ ਸੀ। ਉਸਨੇ ਸਾਨੂੰ ਰੋਟੀਆਂ ਦਿੱਤੀਆਂ ਜਿਹੜੀਆਂ ਅੱਧ ਪੱਕੀਆਂ ਸਨ ਅਤੇ ਕੜਛੇ ਭਰ ਭਰ ਕੇ ਉਸਨੇ ਉਸ ਅਨੂਠੇ ਮੁਰਗੇ ਦੇ ਪਾਣੀ ਕਾੜੇ ਦੇ ਉਲਦੇ ਜਿਹਨੂੰ ਉਹ ਮੁਰਗ ਤਰੀ ਖਿਆਲ ਕਰਦਾ ਸੀ। ਹਲਦੀ ਪੂਰੀ ਪੀਸੀ ਹੋਈ ਨਹੀਂ ਸੀ, ਪਿਆਸ ਚਿੱਟੇ ਸਨ ਅਤੇ ਲਾਲ ਮਿਰਚਾਂ ਪਾਣੀ ਉੱਤੇ ਤਰ ਰਹੀਆਂ ਸਨ ਅਤੇ ਤਰੀ ਵਿੱਚੋਂ ਕੱਚੇ ਮਾਸ ਦੀ ਮਹਿਕ ਆ ਰਹੀ ਸੀ। ਦਮੋਦਰ ਸਿੰਘ ਉਸ ਭਿਆਨਕ ਭੋਜਨ ਨੂੰ ਸਹਾਰ ਨਾ ਸਕਣ ਕਰਕੇ ਉੱਠ ਖਲੋਤਾ, ਪਰ ਮੈਂ ਉਸ ਸਲੂਣੀ ਤਰੀ ਵਿੱਚ ਡੋਬ ਕੇ ਆਪਣੀਆਂ ਚਪਾਤੀਆਂ ਖਾ ਲਈਆਂ। ਹੁਣ ਮੈਂ ਖਿਆਲ ਨਹੀਂ ਕਰ ਸਕਦਾ ਕਿ ਕਿਉਂ ਮੈਂ ਉਹ ਰੋਟੀ ਖਾ ਲਈ, ਪਰ ਮੈਂ ਉਹਨੂੰ ਜ਼ਰੂਰ ਸਵਾਦਲੀ ਹੀ ਸਮਝਿਆ ਹੋਵੇਗਾ। ਮੈਂ ਲਾਲ ਸਿੰਘ ਦਾ ਉਹਦੀ ਖੇਚਣ ਲਈ ਧੰਨਵਾਦ ਕੀਤਾ ਅਤੇ ਉਸਨੇ ਉੱਤਰ ਦਿੱਤਾ, ਮੈਨੂੰ ਅਫਸੋਸ ਹੈ, ਮੁਰਗਾ ਬੁੱਢਾ ਨਿਕਲਿਆ, ਦੁਕਾਨਦਾਰ ਨੇ ਸਾਨੂੰ ਧੋਖਾ ਦਿੱਤਾ। ਪਿੱਤਲ ਦਾ ਪਾਣੀ ਨਾਲ ਭਰਿਆ ਪਤੀਲਾ ਇੰਨੇ ਘੰਟਿਆਂ ਵਿੱਚ ਵੀ ਉਹਨੂੰ ਨਰਮ ਨਾ ਕਰ ਸਕਿਆ। ਮੈਂ ਸ਼ਰਮਿੰਦਾ ਹਾਂ ਕਿ ਕੁਝ ਵੀ ਬਣ ਨਾ ਸਕਿਆ। ਜਦੋਂ ਅਸੀਂ ਘਾਟ ਉੱਤੇ ਬੱਗੀ ਵਿੱਚ ਜਾ ਰਹੇ ਸਾਂ, ਮੈਂ ਦਮੋਦਰ ਸਿੰਘ ਨੂੰ ਆਖਿਆ ਕਿ ਉਹ ਬਿਲਕੁਲ ਠੀਕ ਸੀ ਅਤੇ ਮੈਂ ਮੂਰਖ ਸਾਂ ਜਿਸ ਖਿਆਲ ਕਰ ਲਿਆ ਕਿ ਇੱਕ ਸਿੱਖ ਸਿਪਾਹੀ ਸਾਡੇ ਲਈ ਮੇਰੀ ਮਾਂ ਵਰਗੀ ਚੰਗੀ ਰੋਟੀ ਪਕਾ ਲਵੇਗਾ। ਵਿਚਾਰਾ ਲਾਲ ਸਿੰਘ ਬੁੱਢੇ ਮੁਰਗੇ ਅਤੇ ਚੂਚੇ ਵਿੱਚ ਫਰਕ ਨਾ ਵੇਖ ਸਕਿਆ। ਇੰਨੇ ਉਬਲਣ ਬਾਅਦ ਵੀ ਇੱਕ ਤੇਜ਼ ਛੁਰੀ ਉਸ ਸੁਲੱਖਣ ਮਾਸ ਨੂੰ ਕੱਟ ਨਾ ਸਕੀ। ਮੈਂ ਤੈਨੂੰ ਆਖ ਦਿੱਤੀ ਸੀ, ਦਮੋਦਰ ਸਿੰਘ ਨੇ ਬੜੀ ਨਰਮੀ ਨਾਲ ਆਖਿਆ, ਪਰ ਤੂੰ ਉਸ ਵੇਲੇ ਉੱਚੇ ਘੋੜੇ ਉੱਤੇ ਚੜ੍ਹਿਆ ਹੋਇਆ ਸੀ। ਇਸ ਮਾਯੂਸੀ ਦੇ ਬਾਵਜੂਦ ਅਗਲੇ ਮੌਕੇ ਉੱਤੇ ਤੇਰਾ ਰਵੱਈਆ ਇਨ ਬਿਨ ਇਹੋ ਹੀ ਹੋਣਾ ਹੈ। ਮਿਸਟਰ ਦਮੋਦਰ, ਮਿਹਰਬਾਨ ਹੋ ਕੇ ਦੱਸ ਕਦੋਂ ਮੈਂ ਤੇਰੇ ਵਰਗਾ ਸਿਆਣਾ ਹੋ ਜਾਵਾਂਗਾ। ਸੱਚੀ, ਤੈਨੂੰ ਹੁਣ ਬਚਪਨੇ ਤੋਂ ਉੱਚੇ ਹੁੰਦੇ ਜਾਣਾ ਸਿੱਖਣਾ ਚਾਹੀਦਾ ਹੈ। ਤੂੰ $4 ਐਵੇਂ ਹੀ ਵਰਾਨ ਕਰ ਛੱਡੇ ਅਤੇ ਗਰੀਬ ਆਦਮੀ ਨੇ ਕਈ ਘੰਟੇ ਅੱਗ ਨੂੰ ਫੂਕਾਂ ਮਾਰ ਮਾਰ ਆਪਣੀਆਂ ਅੱਖਾਂ ਲਾਲ ਕਰ ਲਈਆਂ। ਦਮੋਦਰ ਸਿੰਘ, ਮੈਂ ਕਦਾਚਿਤ ਕੁੱਕੜ ਸਲੂਣੇ ਵਰਗੀ ਸਰਲ ਗੱਲ ਲਈ ਲਾਲ ਸਿੰਘ ਦੀ ਅਣਯੋਗਤਾ ਖਿਆਲ ਵਿੱਚ ਵੀ ਨਹੀਂ ਲਿਆ ਸਕਦਾ। ਫਿਰ ਵੀ ਇਹ ਉਜਾੜਾ ਭਾਵੇਂ ਆਪਣੇ ਲਾਲ ਸਿੰਘ ਦੀ ਚੰਗਿਆਈ ਅਤੇ ਉਹਦੀ ਮੁਹੱਬਤ ਭਰੀ ਮੂਰਖਤਾ ਦੇ ਮੁੱਲੋਂ ਸਾਡੇ ਲਈ ਉਮਰ ਭਰ ਦੇ ਇੱਕ ਹਾਸੇ ਦੀ ਯਾਦ ਬਣਿਆ ਰਹੇਗਾ। ਸੋਹਦਾ ਬਹੁਤ ਚੰਗਾ ਹੀ ਰਿਹਾ ਹੈ, ਨਹੀਂ ਰਿਹਾ ਪਿਆਰੇ ਦਮੋਦਰ? ਵਾਹ, ਆਪਣੀਆਂ ਮਾਯੂਸੀਆਂ ਅਤੇ ਬੇਵਕੂਫੀਆਂ ਦੀ ਇਹ ਤੇਰੀ ਸੁਚੱਜੀ ਧੜਾ ਪੂਰਵੀ ਵਿਆਖਿਆ। ਇਹ ਉਹਨਾਂ ਚਿਰ ਸਾਨੂੰ ਤਸੱਲੀ ਦੇ ਹੀ ਰੱਖਦੀ ਹੈ ਜਿੰਨਾ ਚਿਰ ਤੂੰ ਬੋਲਦਾ ਹੁੰਦਾ ਹੈ, ਪਰ ਅਸੀਂ ਦੁਨੀਆਦਾਰ ਲੋਕ ਉਵੇਂ ਆਪਣੇ ਖਿਆਲਾਂ ਦੀਆਂ ਲੀਹਾਂ ਵਿੱਚ ਮੁੜ ਪੈਂਦੇ ਅਤੇ ਸੋਚਦੇ ਹਾਂ ਤੂੰ ਕਿਹੜਾ ਵੱਡਾ ਮੂਰਖ ਹੈ। ਮੰਨ ਲਿਆ ਕਿ ਤੈਨੂੰ ਇਹਨਾਂ ਸੌਦਿਆਂ ਵਿੱਚ ਵਧੇਰੇ ਖੁਸ਼ੀ ਮਿਲ ਜਾਂਦੀ ਹੈ ਅਤੇ ਸਾਨੂੰ ਵਧੇਰੇ ਦੁੱਖ ਅਤੇ ਡਾਲਰ, ਪਰ ਡਾਲਰਾਂ ਬਿਨਾਂ ਵੀ ਮਨੁੱਖ ਕੀ ਕਰ ਸਕਦਾ ਹੈ? ਤੂੰ ਡਾਲਰਾਂ ਨੂੰ ਫੂ ਫੂ ਕਰਦਾ ਹੈ ਜਿਵੇਂ ਤੂੰ ਸ਼ਹਿਜ਼ਾਦਾ ਜੰਮਿਆ ਸੈਂ, ਅਤੇ ਮੈਨੂੰ ਪਤਾ ਹੈ ਕਿਹੜੀਆਂ ਸਖਤ ਮਿਹਨਤਾਂ ਨਾਲ ਤੇਰੇ ਪਿਤਾ ਨੇ ਗੁਜ਼ਾਰਾ ਕਮਾਇਆ ਹੈ ਅਤੇ ਤੈਨੂੰ ਖੁਸ਼ ਰੱਖਣ ਲਈ ਤੇਰੀ ਮਾਂ ਕਿੰਨੀ ਮੁਸ਼ੱਕਤ ਕਰਦੀ ਰਹੀ ਹੈ। ਇੰਨੇ ਚਿਰ ਨੂੰ ਅਸੀਂ ਘਾਟ ਉੱਤੇ ਅੱਪੜ ਪਏ ਸਾਂ ਅਤੇ ਜਹਾਜ਼ ਤੱਕ ਪਹੁੰਚਣ ਲਈ ਕਿਸ਼ਤੀ ਅਸਾਂ ਲੈ ਲਈ ਸੀ, ਘੰਟੀ ਵੱਜ ਪਈ, ਕਪਤਾਨ ਨੇ ਹਾਕਾਂ ਮਾਰੀਆਂ, ਲੰਗਰ ਚੁੱਕਿਆ ਗਿਆ ਅਤੇ ਅਸੀਂ ਫਿਰ ਸਮੁੰਦਰ ਉੱਤੇ ਤਰ ਰਹੇ ਸਾਂ। ਡੈਕ ਦੇ ਬੈਂਚ ਉੱਤੇ ਬੈਠੇ ਅਸੀਂ ਤਰਲ ਅਮੁਕਤਾ ਵੱਲ ਵੇਖ ਰਹੇ ਸਾਂ ਅਤੇ ਸਿੰਗਾਪੁਰ ਦੀਆਂ ਗੱਲਾਂ ਕਰ ਰਹੇ ਸਾਂ। ਹਰ ਵੇਖੀ ਚੀਜ਼ ਦੀ ਅਸੀਂ ਤਾਰੀਫ ਕੀਤੀ ਜਿਵੇਂ ਪਹਿਲੀ ਵਾਰੀ ਥੀਏਟਰ ਵੇਖਣ ਵਾਲਾ ਕਰਦਾ ਹੈ। ਅਸੀਂ ਬਾਗ ਦੀਆਂ ਸੁਰਖ ਸੜਕਾਂ ਉੱਤੇ ਤੁਰੇ ਜਾਂਦੇ ਸਾਂ ਅਤੇ ਚੰਗੇ ਕਤਰੇ ਚਮਨਾਂ ਦੀਆਂ ਸਬਜ਼ ਕਿਨਾਰਿਆਂ ਨੂੰ ਸਲਾਇਆ ਸੀ। ਅਸਾਂ ਦਰਖਤਾਂ ਦੇ ਨਿਸਾਰੇ ਦੀ ਅਤੇ ਮੋਟੇ ਪੱਤਿਆਂ ਵਾਲੀ ਲੀਚੀ ਦੇ ਬੂਟਿਆਂ ਉੱਤੇ ਲਾਲ ਫੁੱਲਾਂ ਦੀ ਪ੍ਰਸ਼ੰਸਾ ਕੀਤੀ ਸੀ। ਭਾਵੇਂ ਇੰਨੀਆਂ ਨਵੀਆਂ ਚੀਜ਼ਾਂ ਦੀ ਛੋਹ ਧੁੰਦਲੀ ਜਿਹੀ ਹੈ ਸੀ, ਪਰ ਇਸ ਛੋਹ ਵਿੱਚ ਕੋਈ ਅਕਹਿ ਆਨੰਦ ਸੀ ਅਤੇ ਅਸੀਂ ਆਖਿਆ ਕਿ ਸਫ਼ਰ ਆਪਣੇ ਆਪ ਵਿੱਚ ਇੱਕ ਤਾਲੀਮ ਹੈ, ਸੱਭਿਆਚਾਰ ਹੈ। ਅਤੇ ਨਾਲ ਹੀ ਅਸੀਂ ਆਪਣੇ ਚੰਗੇ ਲਾਲ ਸਿੰਘ ਨੂੰ ਵੀ ਯਾਦ ਕੀਤਾ ਅਤੇ ਦੋਹਾਂ ਨੇ ਮੰਨਿਆ ਕਿ ਉਹ ਸਾਡੇ ਵਾਸਤੇ ਨੇਕੀ ਅਤੇ ਪਿਆਰ ਨਾਲ ਭਰਿਆ ਹੋਇਆ ਸੀ। ਸਾਡੇ ਲਈ ਇੰਨੀ ਤਕਲੀਫ ਉਠਾ ਲੈਣਾ ਸੱਚਮੁੱਚ ਉਹਦੀ ਬਹੁਤ ਵੱਡੀ ਮਿਹਰਬਾਨੀ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।